ਸੋ ਭਾਦਰੋਂ ਦਾ ਮਹੀਨਾ ਬੜਾ ਸਖਤ ਮਹੀਨਾ ਹੈ। ਉਹਦੇ 'ਚ ਇੱਕ ਅਲੰਕਾਰ ਬਣਾਇਆ ਹੈ, ਦ੍ਰਿਸ਼ਟਾਂਤ ਬਣਾ ਕੇ ਉਹਦੇ ਉੱਤੇ ਦਾ ਦ੍ਰਿਸ਼ਟਾਂਤ ਲਾਉਣਾ। ਪਹਿਲਾਂ ਤਾਂ ਉਸ ਮਹੀਨੇ ਨੂੰ ਦੱਸਦੇ ਨੇ ਕਿ ਇਸ ਤਰ੍ਹਾਂ ਦਾ ਮਹੀਨਾ, ਆਪਾਂ ਨਾਲ ਨਾਲ ਇਹ ਵੀ ਸਮਝ ਲਵਾਂਗੇ ਕਿ ਅਸਲ ਬਚਨ ਕੀ ਕੀਤਾ ਹੈ। ਭਾਦਾ ਭਰਮ ਭੁੱਲੀ ਭਰਜੋਵਨ ਪਛਤਾਣੀ, ਇਹ ਜਿਹੜਾ ਭਰਜੋਵਨ ਹੈ ਨਾ, ਭਰ ਜਵਾਨੀ ਹੁੰਦੀ ਹੈ ਇਨਸਾਨ ਦੀ, ਉਦੋਂ ਇਨਸਾਨ ਬੜਾ ਮਾਣ ਮੱਤਾ ਜਿਹਾ ਹੁੰਦਾ ਹੈ, ਬੜਾ ਹੰਕਾਰੀ ਜਿਹਾ ਹੁੰਦਾ ਹੈ। ਉਹ ਸਮਝਦਾ ਮੈਂ ਪਤਾ ਨਹੀਂ ਕੀ ਕਰ ਦਿਆਂਗਾ, ਮੇਰੇ ਵਰਗਾ ਕੋਈ ਸਿਆਣਾ ਨਹੀਂ, ਮੇਰੇ ਵਰਗਾ ਕੋਈ ਐ ਨਹੀਂ। ਜਵਾਨੀ ਚੀਜ਼ ਹੀ ਐਸੀ ਹੈ। ਮਹਾਰਾਜ ਕਹਿੰਦੇ ਭਰ ਜੋ ਬੰਦੇ ਵਿੱਚ ਇਹ ਜੀਵ ਰੂਪ ਇਸਤਰੀ ਭਰਮ ਦੇ ਵਿੱਚ ਪੈ ਕੇ ਭੁੱਲ ਗਈ, ਆਪਣਾ ਰੰਗ ਰੂਪ ਦੇਖ ਕੇ, ਆਪਣੇ ਕੋਲ ਪੈਸੇ ਦੇਖ ਕੇ ਭੁੱਲ ਗਈ, ਜਾਤੀ ਕਰਕੇ ਹਉਮੈ ਹੋ ਗਈ, ਵਿਦਿਆ ਕਰਕੇ ਹੰਕਾਰ, ਸਾਰੀਆਂ ਗੱਲਾਂ ਕਰਕੇ ਫੂੰ ਫੂੰ ਕਰਦਾ ਫਿਰਦਾ, ਮੇਰੇ ਵਰਗਾ ਕੋਈ ਨਹੀਂ ਹੈ। ਭਰ ਜੋਬਨ, ਭਰ ਜੋਬਨ ਦੇ ਵਿੱਚ ਇਹ ਚੀਜ਼ ਆਈ, ਫਿਰ ਪਛਤਾਣੀ, ਪਛਤਾਵਾ ਵੀ ਇਹਦੇ ਪੱਲੇ ਪੈਂਦਾ, ਕਿਉਂਕਿ ਹੰਕਾਰ। ਸੋ ਜਿਵੇਂ ਕੋਈ ਬੜਾ ਹੀ ਬਜ਼ੁਰਗ ਸੀ ਬੰਦਾ, ਅਮਰਧਾਰੀ, 80 ਸਾਲ ਦੀ ਉਮਰ, ਕਿਸੇ ਦੁਕਾਨ ਤੇ ਖੜਾ ਮੈਨੂੰ ਦੇਖ ਕੇ ਕਹਿੰਦਾ ਸੁਖਮਨੀ ਸਾਹਿਬ ਦੇ ਵਿੱਚ ਆਹ ਪਾਠ ਕਿਸ ਤਰ੍ਹਾਂ। ਮੈਂ ਇਹਨੂੰ ਇੱਕ ਗੱਲ ਕਹੀ, ਮੈਂ ਤੁਹਾਡੀ ਉਮਰ ਕਿੰਨੀ, ਕਹਿੰਦਾ 80 ਸਾਲ। ਸੋ ਉਦੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਸੀ, ਮੈਂ ਕਿਹਾ ਮੇਰੀ 40 ਸਾਲ ਹੈ, ਤੁਹਾਡੀ ਉਮਰ 80 ਸਾਲ ਹੈ। ਪੁੱਛਣਾ ਤਾਂ ਮੈਨੂੰ ਤੁਹਾਨੂੰ ਚਾਹੀਦਾ, ਤੁਸੀਂ ਮੇਰੇ ਵੱਡੇ ਬਜ਼ੁਰਗ ਹੋ, ਤੇ ਪੁੱਛਦੇ ਤੁਸੀਂ ਮੈਨੂੰ ਬੱਚੇ ਨੂੰ ਆ, ਮੈਂ ਤੁਸੀਂ ਜਵਾਨੀ 'ਚ ਨਹੀਂ ਪਾਠ ਕੀਤਾ। ਕਹਿੰਦਾ ਤੁਹਾਨੂੰ ਪਤਾ ਹੀ ਆ ਜਵਾਨੀ 'ਚ ਬੰਦੇ ਦਾ ਦਿਮਾਗ ਖਰਾਬ ਹੋਇਆ ਹੁੰਦਾ। ਕਹਿੰਦਾ ਉਦੋਂ ਸਾਡਾ ਵੀ ਖਰਾਬ ਸੀ। ਕਹਿੰਦਾ ਸਾਨੂੰ ਤਾਂ ਪਤਾ ਹੀ ਰਿਟਾਇਰਮੈਂਟ ਤੋਂ ਬਾਅਦ ਲੱਗਿਆ ਵੀ ਗੁਰੂ ਘਰ 'ਚ ਵੀ ਜਾਈਦਾ। ਕਹਿੰਦਾ ਪਹਿਲਾਂ ਤਾਂ ਅਸੀਂ ਆਪਣੀ ਅਫੀਸਰੀ ਵਿੱਚ ਹੀ ਰਹੇ ਬਸ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਰ ਜੋਬਨ ਦੇ ਵਿੱਚ ਤਾਂ ਇੰਨੀਆਂ ਗਲਤੀਆਂ ਕਰ ਲਈਆਂ, ਹੁਣ ਪਛਤਾਣੀ, ਹੁਣ ਪਛਤਾਉਂਦਾ ਫਿਰਦਾ। ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ, ਹੁਣ ਜਦੋਂ ਰੁੱਤ ਆਈ ਏ ਭਾਦੋਂ ਦੀ, ਉਦੋਂ ਵੀ ਬਰਸਾਤ ਕਾਫੀ ਹੁੰਦੀ, ਸਾਉਣ ਦਾ ਮੀਂਹ ਨਹੀਂ ਥੱਲਿਆ ਜਾਂਦਾ, ਪਹਿਲਾਂ ਤਾਂ ਦਰਿਆ ਭਰੇ ਪਏ ਨੇ, ਛੱਪੜ ਭਰੇ ਪਏ ਨੇ, ਸਰੋਵਰ ਭਰ ਜਾਂਦੇ ਨੇ। ਕਹਿੰਦੇ ਬਰਸ ਰੁੱਤੇ, ਬਰਸਾਤ ਦੀ ਰੁੱਤ ਹੈ, ਰੰਗ ਮਾਨਣ ਦੀ ਰੁੱਤ ਹੈ, ਜਲ ਥਲ ਨੀਰ ਭਰੇ, ਚਾਰੇ ਪਾਸੇ ਪਾਣੀ ਹੀ ਪਾਣੀ ਖੜਾ, ਥਲਾਂ ਦੇ ਵਿੱਚ ਵੀ ਪਾਣੀ ਖੜਾ ਹੈ, ਜਲ ਥਲ ਹੋ ਗਿਆ ਹੈ। ਸੋ ਇਸੇ ਪ੍ਰਕਾਰ ਇਹ ਰੁੱਤ ਹੈ ਇੱਕ ਨਾਮ ਜਪਣ ਦੀ, ਜਵਾਨੀ ਦੀ ਰੁੱਤ ਸੀ ਨਾਮ ਜਪਣ ਦੀ, ਜਦੋਂ ਚਾਰੇ ਪਾਸਿਓਂ ਸਾਡੇ ਅੰਗ ਪ੍ਰਤੰਗ ਕਾਇਮ ਹੁੰਦੇ ਨੇ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੁੱਲਾ, ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਮਹਾਰਾਜ ਕਹਿੰਦੇ ਤੇਰੀ ਜਵਾਨੀ ਸਾਰਿਆਂ ਨਾਲੋਂ ਸ੍ਰੇਸ਼ਟ, ਕਿਉਂਕਿ ਬਚਪਨ ਵਿੱਚ ਤੇ ਜੇ ਕਿਤੇ ਭਗਤੀ ਨੂੰ ਲੱਗ ਜਾਵੇ ਤਾਂ ਫਿਰ ਕਹਿਣਾ ਹੀ ਕਿਆ ਹੈ। ਦਿਮਾਗ ਇੰਨਾ ਤੇਜ਼ ਹੁੰਦਾ ਬਚਪਨ ਦੇ ਵਿੱਚ, ਪਾਠ ਵੀ ਬਹੁਤ ਕੰਠ ਹੁੰਦਾ ਛੇਤੀ, ਅਤੇ ਜਵਾਨੀ ਤੱਕ ਪਹੁੰਚਦਿਆਂ ਫਿਰ ਤਾਂ 250-250 ਜਪਜੀ ਸਾਹਿਬ ਵੀ ਕਰ ਲੈਂਦਾ, ਫਿਰ ਤਾਂ ਕੋਈ ਖਾਸ ਗੱਲ ਨਹੀਂ, ਕਿਉਂਕਿ ਸਿਰ ਥੱਕਦਾ ਹੀ ਨਹੀਂ, ਜਿੰਨੀ ਮਰਜ਼ੀ ਬਾਣੀ ਪੜੀ ਜਾਏ ਜਵਾਨੀ 'ਚ। ਜਦਕਿ ਜਿਹਨੂੰ ਆਪਾਂ ਸੁਰਤ ਆਉਂਦੀ ਆ ਉਦੋਂ ਕੋ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ, ਉਦੋਂ ਤੱਕ ਤਾਂ ਆਪਣੇ ਵਾਲ ਚਿੱਟੇ ਹੋ ਜਾਂਦੇ, ਹੁਣ ਸੁਰਤ ਆਈ ਬਾਣੀ ਪੜਨ ਦੀ, ਉਦੋਂ ਅੱਖਾਂ 'ਚ ਪਾਣੀ ਨਿਕਲਦਾ, ਹੱਥ ਕੰਬਦੇ ਨੇ, ਸਿਰ ਕੰਪਿਓ, ਪਗ ਡਗ ਮਗੈ, ਨੈਣ ਜੋਤ ਤੇ ਹੀਨ ਕਹ ਨਾਨਕ ਇਹ ਵਿਦ ਪਈ ਤਉ ਨਾ ਹਰ ਰਸਲੀਨ। ਹੁਣ ਤਾਂ ਸਮਾਂ ਲੰਘ ਗਿਆ, ਜਦੋਂ ਜਲ ਥਲ ਨੀਰ ਭਰੇ, ਜਦੋਂ ਸਾਰੀਆਂ ਇੰਦਰੀਆਂ ਦੇ ਵਿੱਚ ਖੂਨ ਸੋਹਣੇ ਢੰਗ ਨਾਲ ਸੰਚਾਰ ਕਰ ਰਿਹਾ ਸੀ, ਜਦੋਂ ਹੁਣ ਤਾਂ ਨਾੜੀਆਂ ਬਲੌਕ ਹੋ ਗਈਆਂ ਦਿਲ ਵਾਲੀਆਂ, ਹੁਣ ਤਾਂ ਇੰਜੋਗ੍ਰਾਫੀ ਹੋਣ ਲੱਗੀ ਹੋਈ ਆ, ਹੁਣ ਬਾਣੀ ਕਿੱਥੇ ਪੜੀ ਜਾਣੀ ਤੇਥੋਂ। ਇਸ ਕਰਕੇ ਮਹਾਰਾਜ ਕਹਿੰਦੇ ਜਵਾਨੀ ਵਿੱਚ ਜਦੋਂ ਪੂਰਾ ਸਰੀਰ ਕੰਮ ਕਰਦਾ ਸੀ ਉਦੋਂ ਤਾਂ ਤੂੰ ਕੁਛ ਕੀਤਾ ਨਹੀਂ, ਵਰਸਾ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ, ਇਹ 12 ਮਾਹ ਪਹਿਲੇ ਪਾਤਸ਼ਾਹ ਦਾ ਹੈ। ਹੁਣ ਇਹ ਪੰਗਤੀ ਦਾ ਕਿਸੇ ਨੂੰ ਪਤਾ ਲੱਗਣਾ ਕਿ ਕੀ ਬੋਲਿਆ, ਤਾਈਓ ਸੰਗਤ ਨੇ ਕਿਹਾ ਸੀ ਪੰਜਵੇਂ ਪਾਤਸ਼ਾਹ ਨੂੰ ਸਾਨੂੰ ਤਾਂ ਬਾਰਾਂ ਮਾਹ ਸਮਝ ਨਹੀਂ ਲੱਗਦਾ ਮਹਾਰਾਜ, ਸੌਖਾ ਜਾ ਉਚਾਰੋ, ਸਿੱਧੇ ਹੀ ਅਰਥ ਕਰਕੇ ਦੱਸ ਦਿਓ। ਹੁਣ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਹਿੰਗੀ ਬੜੀ ਹੈ, ਵਰਸਾ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ। ਮਹਾਰਾਜ ਕਹਿੰਦੇ ਰਾਤ ਕਾਲੀ ਭਾਦੋਂ ਦੀ ਤੇ ਦਾਦਰ ਜਿਹੜੇ ਡੱਡੂ ਨੇ ਉਹ ਬੋਲਦੇ ਨੇ ਉੱਚੀ ਉੱਚੀ ਗੜੈਂ ਗੜੈਂ ਕਰਦੇ ਨੇ, ਮੋਰ ਵੀ ਲਵੰਤੇ ਮੋਰ ਵੀ ਬੋਲਦੇ ਨੇ। ਅਤੇ ਇਸ ਪ੍ਰਕਾਰ ਕਹਿੰਦੇ ਨੇ ਇਹ ਹੁਣ ਜਿਹੜੀ ਸੁੱਖ ਕਿਵੇਂ ਪਾਵੇ ਬਾਲੀ ਜੀਵ ਰੂਪ ਇਸਤਰੀ ਜਿਹੜੀ ਹੈ ਕਿਵੇਂ ਸੁੱਖ ਪਾਵੇ। ਵਰਸਾ ਨਿਸਕਾਲੀ ਕਾਲੀ ਰਾਤ ਕਦੋਂ ਆਉਂਦੀ ਜਦੋਂ ਕਾਲੇ ਵਾਲ ਹੁੰਦੇ ਨੇ ਆਪਣੇ, ਉਹਨੂੰ ਕਾਲੀ ਰਾਤ ਕਿਹਾ। ਇਹ ਅੰਤਰੀਵ ਅਰਥ ਨੇ ਸਾਰੇ, ਸਿੱਧੇ ਸਿੱਧੇ ਅਰਥ ਤਾਂ ਸਾਰਿਆਂ ਨੂੰ ਪਤਾ ਲੱਗ ਜਾਂਦੇ ਨੇ। ਜਦੋਂ ਆਪਣੇ ਤੇ ਜਵਾਨੀ ਹੁੰਦੀ ਹੈ ਉਦੋਂ ਦਾਦਰ ਮੋਰ ਲਵੰਤੇ, ਉਦੋਂ ਡੱਡੂ ਤੇ ਮੋਰ ਬੋਲਦੇ ਨੇ, ਉਦੋਂ ਭਾਵ ਕਾਮ ਪੂਰੇ ਜੋਸ਼ ਵਿੱਚ ਹੁੰਦਾ, ਕ੍ਰੋਧ ਚੜਿਆ ਹੁੰਦਾ, ਲੋਭ ਹੁੰਦਾ, ਮੋਹ ਹੁੰਦਾ, ਹੰਕਾਰ ਹੁੰਦਾ, ਵਿਸ਼ੇ ਵਿਕਾਰ ਹੁੰਦੇ ਨੇ। ਉਦੋਂ ਤਾਂ ਉਹੀ ਮੋਰਾਂ ਨੂੰ ਪੈਲਾਂ ਪਾਉਂਦਾ ਫਿਰਦਾ, ਕਦੇ ਐਂ ਨੂੰ ਲੰਘ ਗਿਆ, ਕਦੇ ਆਉਣ ਨੂੰ ਲੰਘ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਸੁੱਖ ਬਾਲੀ, ਇਹ ਜੀਵ ਰੂਪ ਇਸਤਰੀ ਉਦੋਂ ਸੁੱਖ ਕਿਵੇਂ ਪਾ ਸਕਦੀ ਹੈ। ਜਵਾਨੀ ਦੇ ਵਿੱਚ ਤਾਂ ਮੋਰ ਡੱਡੂ ਨਹੀਂ ਬੋਲਣੋਂ ਹਟੇ, ਉਦੋਂ ਤਾਂ ਇੱਧਰ ਉੱਧਰ ਹੀ ਭਟਕਦਾ ਰਿਹਾ, ਕਿਉਂਕਿ ਡੱਡੂ ਦੀ ਮਹਾਰਾਜ ਨੇ ਹੋਰ ਵੀ ਬਚਨ ਕੀਤੇ ਨੇ। ਕਹਿੰਦੇ ਡੱਡੂ ਕੀ ਕਰਦਾ, ਇਹ ਡੱਡੂ ਕਿਉਂ ਕਿਹਾ ਤੁਸੀਂ ਇਹਨੂੰ ਜੀਵ ਨੂੰ? ਮਹਾਰਾਜ ਕਹਿੰਦੇ ਇਹਦੀ ਆਦਤ ਡੱਡੂਆਂ ਵਾਲੀ। ਜਦੋਂ ਕਹਿੰਦੇ ਸਰੋਵਰ ਦੇ ਵਿੱਚ ਜਿੱਥੇ ਕਮਲ ਦੇ ਫੁੱਲ ਖਿੜੇ ਹੁੰਦੇ ਨੇ, ਭਮਰੇ ਆਉਂਦੇ ਨੇ ਗੁੰਜਾਰ ਕਰਕੇ ਕਮਲ ਦੇ ਫੁੱਲ ਉੱਤੇ ਬਹਿ ਕੇ ਖੁਸ਼ਬੂ ਲੈਂਦੇ ਨੇ, ਰਸ ਲੈਂਦੇ ਨੇ, ਉਸੇ ਫੁੱਲ ਦੇ ਥੱਲੇ ਡੰਡੀ ਨੂੰ ਜਾਲਾ ਲੱਗਿਆ ਹੁੰਦਾ ਹੈ ਤੇ ਡੱਡੂ ਜਾਲਾ ਖਾਂਦਾ, ਭਮਰਾ ਖੁਸ਼ਬੂ ਲੈਂਦਾ। ਇਹਨੇ ਭਮਰਾ ਬਣ ਕੇ ਖੁਸ਼ਬੂ ਨਾ ਲਈ ਜਵਾਨੀ ਚ ਨਾਮ ਦੀ, ਇਹ ਡੱਡੂ ਬਣ ਕੇ ਜਾਲੇ ਖਾਂਦਾ ਰਿਹਾ। ਇਸ ਕਰਕੇ ਕਹਿੰਦੇ ਮੋਰ ਜਿਹੜਾ ਹੈ ਪੈਲਾਂ ਪਾਉਂਦਾ, ਇਹ ਵੀ ਜਵਾਨੀ ਚ ਪੈਲਾਂ ਪਾਉਂਦਾ ਰਿਹਾ ਆਪਣੀਆਂ ਜਦੋਂ ਕਾਲੇ ਵਾਲ ਸੀ, ਤੇ ਹੁਣ ਜਦੋਂ ਬੁਢੇਪਾ ਆ ਗਿਆ ਹੁਣ ਇਹ ਕੁਛ ਕਰ ਨਹੀਂ ਸਕਦਾ, ਹੁਣ ਕਹਿੰਦਾ ਮੈਨੂੰ ਸੰਥਿਆ ਕਰਾਓ। ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਕੋਲ ਇੱਕ ਬਜ਼ੁਰਗ ਆਇਆ, ਉੱਥੇ ਹੀ ਸੇਵਾਦਾਰ ਸੀ ਉਹਨਾਂ ਕੋਲੇ, ਉਹਦੀ ਉਮਰ ਕੋਈ ਜਦੋਂ 70-80 ਕੁ ਸਾਲ ਦੀ ਹੋ ਗਈ, ਬੱਚੇ ਸੰਥਿਆ ਕਰ ਰਹੇ ਸੀ ਉਹਨਾਂ ਤੋਂ। ਕਹਿੰਦਾ ਬਾਬਾ ਜੀ ਮੈਨੂੰ ਵੀ ਸੰਥਿਆ ਕਰਾ ਦਿਓ। ਬਾਬਾ ਜੀ ਉਹਨੂੰ ਕਹਿੰਦੇ ਬੁੱਢੇ ਤੋਤੇ ਵੀ ਕਦੇ ਪੜ੍ਹਦੇ ਹੁੰਦੇ ਆ, ਹੁਣ ਤੇਰਾ ਦਿਮਾਗ ਕੰਮ ਕਰਦਾ ਭਲਾਂ ਦੀ, ਜਦ ਤੈਨੂੰ ਕਹਿੰਦੇ ਹੁੰਦੇ ਸੀ ਸੰਥਿਆ ਕਰ ਲਾ ਉਦੋਂ ਤਾਂ ਤੂੰ ਕੀਤੀ ਨੀ। ਇਸ ਕਰਕੇ ਕਹਿੰਦੇ ਹੁਣ ਤੈਨੂੰ ਦੱਸਾਂਗੇ, ਜੇ ਤੈਨੂੰ ਕਹਾਂਗੇ ਬੋਲ ਕੈ ਤੇ ਤੂੰ ਕਹੇਗਾ ਕੇ, ਤੇਰਾ ਤਾਂ ਫਰਕ ਹੀ ਬੜਾ ਪੈਣਾ, ਤੈਨੂੰ ਤਾਂ ਸਾਰੀ ਬਾਣੀ ਗਲਤ ਪੱਕੀ ਹੋਈ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਜਵਾਨੀ ਸੀ ਉਦੋਂ ਤਾਂ ਪੈਲਾਂ ਪਾਉਂਦਾ ਇਹਨੂੰ ਲੰਘ ਜਾਂਦਾ, ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ ਭਿਅੰਗਮ ਫਿਰ ਹੰਡ ਸੰਤੇ, ਚਾਰੇ ਪਾਸੇ ਬਬੀਹੇ ਬੋਲਦੇ ਨੇ, ਪ੍ਰਿਓ ਪ੍ਰਿਓ ਕਰਦੇ ਨੇ, ਉਹ ਤਾਂ ਆਪਣੀ ਸਵਾਂਤੀ ਬੂੰਦ ਲੱਭਦੇ ਨੇ। ਕੌਣ? ਰੱਬ ਦੇ ਪਿਆਰੇ। ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ, ਪਰਮਾਤਮਾ ਦੇ ਪਿਆਰੇ ਤਾਂ ਕਹਿੰਦੇ ਨੇ ਹੇ ਵਾਹਿਗੁਰੂ ਆਪਣੇ ਨਾਮ ਦੀ ਸਵਾਂਤੀ ਬੂੰਦ ਬਖਸ਼, ਵਾਹਿਗੁਰੂ ਵਾਹਿਗੁਰੂ ਕਰਦੇ ਨੇ ਤੇ ਸੱਪ ਚਾਰੇ ਪਾਸੇ ਡੱਸਦੇ ਫਿਰਦੇ ਨੇ ਭਾਦੋਂ ਦੇ ਮਹੀਨੇ, ਕਿਉਂਕਿ ਸੱਪ ਬਹੁਤ ਨਿਕਲ ਜਾਂਦੇ ਨੇ ਧਰਤੀ ਤੋਂ ਬਾਹਰ, ਭੜਾਸ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਹੀ ਇਹ ਜੀਵ ਨੂੰ ਚਾਰੇ ਪਾਸਿਓਂ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ, ਦੂਜਾ ਤੀਜਾ ਵਿਸ਼ੇ ਵਿਕਾਰ ਸੱਪ, ਇਹ ਡੰਗ ਮਾਰਦੇ ਫਿਰਦੇ ਨੇ। ਮੱਛਰ ਡੰਗ ਸਾਇਰ ਪਰ ਸੁਭਰ, ਕਹਿੰਦੇ ਨੇ ਉਹ ਚਾਰੇ ਪਾਸੇ ਜਿੰਨੇ ਸਾਇਰ ਨੇ, ਸਰੋਵਰ ਨੇ, ਛੱਪੜ ਨੇ, ਦਰਿਆ ਨੇ, ਨਦੀਆਂ ਨੇ, ਉਹ ਲਵਾ ਲਵ ਉੱਪਰ ਤੱਕ ਭਰ ਕੇ ਚੱਲਦੇ ਨੇ ਅਤੇ ਪਾਣੀ ਖੜ ਜਾਂਦਾ ਹਰ ਥਾਂ ਤੇ, ਉਹਦੇ ਕਰਕੇ ਮੱਛਰ ਪੈਦਾ ਹੋ ਜਾਂਦਾ ਬਹੁਤ ਜ਼ਿਆਦਾ। ਮੱਛਰ ਡੰਗ ਸਾਇਰ ਪਰ ਸੁਭਰ, ਮੱਛਰ ਆ ਕੇ ਡੰਗ ਮਾਰਦੇ ਨੇ। ਇਹ ਜਦੋਂ ਭਗਤੀ ਕਰਨ ਬੈਠਦਾ ਹੈ ਉਦੋਂ ਸੰਕਲਪ ਤੇ ਵਿਕਲਪ ਦੇ ਮੱਛਰ ਡੰਗ ਮਾਰਨ ਲੱਗ ਜਾਂਦੇ ਨੇ ਇਹਨੂੰ। ਮਾੜਾ ਜਿਹਾ ਸਮਾਧੀ ਲਾਈ ਨੀ, ਯਾਦ ਆ ਗਿਆ ਕੁਛ। ਸੋ ਇਸ ਕਰਕੇ ਐਸੀ ਜਿਹੜੀ ਇਹ ਭਾਦੋਂ ਦੀ ਰੁੱਤ ਕਥਨ ਕੀਤੀ ਹੈ, ਬਿਨ ਹਰ ਕਿਉਂ ਸੁੱਖ ਪਾਈ ਹੈ, ਹਰੀ ਤੋਂ ਬਿਨਾਂ ਕਿਵੇਂ ਅੰਦਰਲਾ ਸੁੱਖ ਪਾ ਸਕਦੇ? ਅੰਦਰਲਾ ਸੁੱਖ, ਅੰਦਰ ਨਹੀਂ ਠੰਡ ਪੈਂਦੀ, ਬਾਹਰ ਤਾਂ ਭਾਵੇਂ ਕਿਤੇ ਵੀ ਰਹੇ, ਕਿੰਨਾ ਹੀ ਅਮੀਰ ਹੋ ਜਾਵੇ, ਕਿੰਨੇ ਪਦਾਰਥ ਹੋ ਜਾਣ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾ। ਨਾਨਕ ਪੂਛ ਚਲਾਉ ਗੁਰੇ ਆਪਣੇ, ਜੈ ਪ੍ਰਭ ਤਹਿ ਹੀ ਜਾਈ ਹੈ। ਕਹਿੰਦੇ ਮੈਂ ਤਾਂ ਆਪਣੇ ਸਤਿਗੁਰਾਂ ਨੂੰ ਪੁੱਛ ਕੇ ਚੱਲਾਂਗੀ। ਕਹਿੰਦੇ ਕਿੱਥੇ ਜਾਣਾ? कहने मैं गुरां नूं ये पुछां कि जय प्रभ तह ही जाइए, जिथे प्रभु परमात्मा हन उथे ही जावांगे जी, तुसी दसो कि परमात्मा जी किथे मिलणगे। फिर सतगुरु की कहणगे, सतगुरु कहणगे विच संगत हर प्रभ वसै जियो, प्यारे जी संगत बह जा, क्योंकि आपां कहांगे रब जी उथे आउंदे ने, वाकई आउंदे ने। ये कई चीजा ने जिहड़ियां आम संगत नहीं पता हुंदियां, महात्मा दस दिंदे ने। सो महाराज कहिंदे जदों संगत बैठी हुंदी आ ना समय अनुसार, उदों सतगुरु जी हाजिर भी रहिंदे ने। कई बार सतगुरु कईयां दा काम भी करन चले जांदे ने। ये दो स्वरूप ने, एक तो साडे सामने प्रकाशमान है, एक स्वरूप वो सतगुरु दा जिहड़ा नजर नहीं आउंदा। हुण भी तो मक्खण शाह दा जहाज बन्ने लाउंदे ने, कहिंदा हुण नहीं लाउंदे। हुण भी जे कोई मक्खण शाह बेनती करदा होवे भी वह सामने प्रगट होगी गल, तो यह सामने प्रगट नहीं हुंदी। हुण किन्नियां दी रक्षा करदे गुरु ग्रंथ साहिब महाराज, हुण भी उसे तरह ही है। हुण भी नौवें पातशाह बेड़े बन्ने लाउंदे ने, तां सतगुरु महाराज आपां नूं कहिंदे ने अस्सू दे महीने द्वारा, हुण असुन आओ पेरा सा धन झूर मोए, ओ जीव रूप स्त्री झूर झूर के मर गई। उड़ीक दी तुहानू अस्सू दे महीने द्वारा कहने, आओ पिरा हे मेरे पिर पति वाहेगुरु जी, आओ दर्शन बख्शो मेहर करो। कहने महाराज इन प्राप्ति क्यों नहीं हुंदी, झूर झूर के क्यों मरदी है हे? महाराज कहने इन असी कहा सी तू द्वैष ना करया कर, एक पासे दे परमात्मा नूं मिलन फिरदा, एक पासे लोकां दे पैसे भी मारी जांदा, एक पासे किसे नाल बेईमानी, किसे नाल हेरा फेरी, किसी कौड़ा भी बोल आउंदा, किसे नाल झगड़दा, वह किसी की निंदा भी कर, जिहदी निंदा करदा उहदे विच परमात्मा बैठा, जिहदी चुगली करदा उहदे विच भी परमात्मा बैठा, जिहदे नाल इहने ठगी कीती उहदे विच भी परमात्मा बैठा। मिलन उहनू ही फिरदा ते ठगियां उहदे नाल ही मारदा। कहिंदे तां मिली है प्रभ मिले दूजे भाए खुई, ये द्वैष भावना विच ही खराब हो रही है। जदों परमात्मा नूं मिलना होवे तां बिरति बहुत उच्ची लै जाणी, उथे जा के खड़ा लो, ना को बैरी ना ही बेगाना, सगल संग हम को बन आई। रब नूं जो मिलना, रब नूं मिलना तो हर जन ऐसा चाहिए जैसा हर ही होए, फिर सारे ने माफ करना पैंदा, बख्श दो सब नूं, बख्श दो किसी की कोई गलती नहीं। दद्दा दोष ना दे किसे दोष करमा अपनिया, जो मैं किया सो मैं पाया, दोस्त ना दीजा अवर जना। महाराज कहने मैं मिलन नूं देर नहीं लाउंदा, पर मेरे जीवां नाल बड़ी द्वैष करदा, ये ओनू कहिंदा ओह फलाना ओ फलाना ओ फलाना ओ माड़ा ओ चंगा। जब तक इस तरह की द्वैष रखदा उदों तक मैं नहीं मिलदा इनू, मैं तो उदों ही मिलांगा जद सारिआं विच इक देखेगा मैनू, कीड़ी विच भी देखेगा, हाथी विच भी देखेगा, मुर्गियां च नहीं, बकरियां च नहीं। एक पास बकरे बढ़दा, मुर्गे मार मार खांदा, अंडे खांदा, एक पास कहिंदा रब जी दर्शन बख्शो, रब जी कहिंदे उत्थे तां मेरा गल वढ क्या होए, इत्थे तो दर्शन भालना। यह किधरलियां गल्लां करदे हो भगती दीआं तुसीं, जे भगती करनी आ तां फिर सारिआं विच ही देखना पैणा उहनू नामदेव मंगू, नहीं नहीं मिलदे उह कहिंदे मैं नहीं मिलदा, सारिआं विच इक। आपां ने तो एक चीज लैनी है कि एक जोत सर्व व्यापक है सारिआं विच, बच्चिआं विच भी, बजुर्गां विच भी, वड्डिआं विच भी, कूकरां विच भी, गऊआं विच भी, पंछियां विच भी, दरख्तां विच भी, किसे नाल वैर ना होवे। जब लगे वह जानना बैरी मीत तब लग नेचल ना ही चीत। इस करके महाराज कहिंदे ने पहला तो अपने मन के अंदरों वैर भाव छड़ो, भगती का मार्ग जो होया ना साडा किसी नाल वैर नहीं, फिर जाके कि परमात्मा की प्राप्ति होंगी। कोई साडा बुरा करता असी तो नहीं करना, तो महाराज कहने जब मैं बैठा तेनों कानून हाथ च लैण की लोड़ नहीं, तेनों उन्हों कुछ कहने की लोड़ नहीं, मैं आपे सीधा कर दूंगा उन्हों, तेरे बारे जे कोई माड़ा सोचूगा भी ना मैं जदे ही पुठा कर देना उन्हों आपे, ते तेनों कुछ करन दी लोड़ नहीं, तू तो सिर्फ इन्ना ही कहना है सतनाम श्री वाहे गुरु, सतनाम श्री वाहे गुरु। तो इस करके महाराज ये दसो भी इहनू रब ने छड़ क्यों दिता, छुट्टड़ क्यों हो गई ये? महाराज कहने ये भी सुन लै इहदी गलती, ਝੂਠ ਵਿਗੁੱਤੇ ਤਾਂ ਪਿਰ ਮੁੱਤੇ। ਕਹਿੰਦੇ ਝੂਠ ਵਿੱਚ ਇਹ ਖਰਾਬ ਹੋਈ ਜਾਂਦੀ, ਝੂਠ ਬਹੁਤ ਬੋਲਦਾ। ਰੱਬ ਅੱਗੇ ਵੀ, ਸਤਿਗੁਰੂ ਅੱਗੇ ਵੀ, ਸੰਗਤ ਅੱਗੇ ਵੀ, ਪੰਜਾਂ ਪਿਆਰਿਆਂ ਮੂਹਰੇ ਵੀ ਝੂਠ ਹੀ ਬੋਲ ਜਾਂਦਾ। ਕ੍ਰੈਤਾਂ ਕਰਕੇ ਲੋਕ ਪੰਜਾਂ ਪਿਆਰਿਆਂ ਕੋਲ ਕ੍ਰੈਤਾਂ ਚਾਰ ਕਰਨਗੇ, ਇੱਕ ਦੱਸਣਗੇ, ਦੱਸੋ ਵੀ ਉੱਥੇ ਕੋਈ ਕੀ ਗੱਲ ਆ, ਉੱਥੇ ਝੂਠ ਕਿਉਂ ਬੋਲਦੇ? ਪੰਜਾਂ ਪਿਆਰਿਆਂ ਕੋਲ ਤਾਂ ਆਪਣਾ ਹਰ ਔਗਣ ਦੱਸੋ, ਗੁਰੂ ਗ੍ਰੰਥ ਸਾਹਿਬ ਕੋਲ ਆਪਣੇ ਸਾਰੇ ਔਗਣ ਦੱਸੋ। ਮੇਰੇ ਚ ਇੰਨੇ ਔਗਣ ਨੇ ਮਹਾਰਾਜ, ਮੈਂ ਤਾਂ ਬਿਲਕੁਲ ਔਗਣਾਂ ਦਾ ਮਾਰਿਆ ਪਿਆ। ਤਾਂਹੀਓ ਚੌਥੇ ਪਾਤਸ਼ਾਹ ਨੇ ਕਿਹਾ ਹਾਂ ਮੈਂ ਔਗਣ ਭਰੇ, ਇੱਕ ਗੁਣ ਨਾਹੀ। ਉਹ ਤਾਂਹੀਓ ਮਹਾਰਾਜ ਨੇ ਇਹ ਬਚਨ ਕੀਤਾ, ਕਹਿੰਦੇ ਇਹ ਝੂਠ ਇੰਨਾ ਬੋਲਦਾ। ਹੁਣ ਕੀ ਕਰਦੇ ਮਹਾਰਾਜ? ਕਹਿੰਦੇ ਮੈਂ ਇਹਨੂੰ ਕੀ ਕਰਨਾ, ਮੈਂ ਛੱਡ ਹੀ ਦਿੱਤਾ। ਜਦ ਤੁਰਿਆ ਫਿਰ ਜਿੱਥੇ ਤੇਰਾ ਜੀ ਕਰਦਾ ਤੁਰਿਆ ਫਿਰ। ਕੁੱਕ ਹੈ ਕਹਾ ਸੇ ਫੁੱਲੇ, ਕਹਿੰਦੇ ਕੁੱਕ ਹੈ ਕਹਾ ਸੇ ਫੁੱਲੇ। ਉਹ ਕਾਹੀ ਜਿਹੜੀ ਹੁੰਦੀ ਹੈ ਲੰਬੀ ਲੰਬੀ, ਪਿੰਡਾਂ ਵਿੱਚ ਪੁਰਾਣਿਆਂ ਰਸਤਿਆਂ ਦੇ ਵਿੱਚ ਜਾਂ ਜੰਗਲਾਂ ਦੇ ਵਿੱਚ ਕਾਹੀ ਹੁੰਦੀ ਹੈ, ਉਹਨਾਂ ਨੂੰ ਚਿੱਟੇ ਚਿੱਟੇ ਫੁੱਲ ਜੇ ਨਿਕਲਿਆ ਨੇ ਉੱਪਰਲੇ ਪਾਸੇ ਬਾਬੂ ਕਹਿੰਦੇ ਇਹਨਾਂ ਨੂੰ, ਬਾਬੂ ਪਿੰਡਾਂ ਚ। ਉਹ ਜਦੋਂ ਉਹਨੂੰ ਬਾਬੂ ਨਿਕਲਿਆ ਆਉਂਦਾ ਸਿਰ ਦੇ ਉੱਤੇ ਚਿੱਟਾ ਜਿਹਾ ਫੁੱਲ, ਕਹਿੰਦੇ ਇਸੇ ਤਰ੍ਹਾਂ ਹੀ ਕੁੱਕ ਹੈ ਕਹਾਸੇ ਫੁੱਲੇ। ਕਹਿੰਦੇ ਝੂਠ ਬੋਲਦਾ ਗਿਆ, ਦਵੈਸ਼ ਰੱਖਦਾ ਗਿਆ, ਇਉਂ ਕਰਦਿਆਂ ਕਰਦਿਆਂ ਇਹਦੇ ਵੀ ਬਾਬੂ ਆ ਗਿਆ ਸਿਰ ਤੇ ਚਿੱਟਾ, ਚਿੱਟੇ ਵਾਲ ਆ ਗਏ, ਚਿੱਟੀ ਦਾੜੀ ਆ ਗਈ, ਇਹ ਵੀ ਹੁਣ ਅਖੀਰਲੇ ਸਵਾਸਾਂ ਤੇ ਆਇਆ ਬੈਠਾ। ਹੁਣ ਨਾ ਤਾਂ ਇਹ ਅੱਗੇ ਜਾਣ ਜੋਗਾ, ਨਾ ਪਿੱਛੇ ਜਾਣ ਜੋਗਾ। ਇਹਨੂੰ ਬੜਾ ਕਿਹਾ ਸੀ ਜਵਾਨੀ ਚ ਝੂਠ ਨਾ ਬੋਲੋ, ਈਰਖਾ ਨਾ ਕਰ ਕਿਸੇ ਨਾਲ, ਨਿੰਦਾ ਨਾ ਕਰ, ਚੁਗਲੀ ਨਾ ਕਰ, ਇਹਨੇ ਸੁਣੀ ਨੀ ਸਾਡੀ ਇੱਕ ਵੀ। ਇਸ ਕਰਕੇ ਇੱਕ ਤਾਂ ਇਹਨੂੰ ਛੱਡਿਆ ਸੀ, ਹੁਣ ਦੇਖ ਇਹਦੇ ਚਿੱਟੇ ਵਾਲ ਆਏ ਪਏ ਨੇ, ਬਿਲਕੁਲ ਵਾਲ ਚਿੱਟਿਆਂ ਤੋਂ ਵੀ ਗਾਹਾਂ ਪੀਲੇ ਹੋਏ ਪਏ ਨੇ, ਉਮਰੇ ਦੀ ਜਾਣ ਦੀ ਹੋਈ ਪਈ ਹੈ। ਅੱਗ ਹੈ ਘਾਮ ਪਿੱਛੇ ਰੁੱਤ ਜਾਡਾ, ਅੱਗ ਹੈ ਤਾਂ ਘਾਮ ਸੀ, ਪਹਿਲਾਂ ਤਾਂ ਬੜੀ ਗਰਮੀ ਸਹਾਰੀ ਇਹਨੇ ਵਿਸ਼ਿਆਂ ਦੀ, ਪਿੱਛੇ ਹੁਣ ਉਦੋਂ ਬਾਅਦ ਕੀ ਆ ਰਿਹਾ ਮਗਰੇ ਮਗਰ ਜਾਡੇ ਦੀ ਰੁੱਤ ਆ ਰਹੀ ਹੈ, ਬੜੀ ਠੰਡ ਬਹੁਤ ਜ਼ਿਆਦੇ, ਪਾਪਾਂ ਦਾ ਪਾਲਾ। ਵਡੇਪੇ ਦੀ ਹਾਲਤ ਦੱਸਦੇ ਨੇ, ਪਿੱਛੇ ਜਵਾਨੀ ਵਿੱਚ ਤਾਂ ਘਾਮ ਸੀ, ਗਰਮੀ ਸੀ, ਵਿਸ਼ਿਆਂ ਵਿਕਾਰਾਂ ਦੀ, ਤੇ ਹੁਣ ਵਡੇਪੇ ਵਿੱਚ ਠੰਡ ਤੋਂ ਡਰਦਾ, ਹੁਣ ਨੀ ਆਉਂਦਾ ਕਥਾ ਚ। ਕਹਿੰਦਾ ਹੁਣ ਠੰਡ ਬਹੁਤ ਜ਼ਿਆਦੇ, ਹੱਡ ਜੁੜ ਗਏ, ਹਾਲ ਤਾਂ ਐਤਕੀ ਠੰਡ ਪਈ ਹੋਈ ਨੀ, ਤਾਂਹੀਓ ਤਾਂ ਆ ਰਹੇ ਨੇ। ਮਹਾਰਾਜ ਕਹਿੰਦੇ ਇਹੀ ਹਾਲਤ ਹੁੰਦੀ ਜਵਾਨੀ ਦੀ, ਵਿਸ਼ੇ ਵਿਕਾਰ ਜਵਾਨੀ ਚ, ਤੇ ਜਾਡਾ ਹੁੰਦਾ ਪਾਲਾ, ਰੁੱਤ ਬਹੁਤ ਜ਼ਬਰਦਸਤ। ਜਦੋਂ ਅੱਗੇ ਧਰਮ ਰਾਜੇ ਹੁਣੀ ਪਿਆਰ ਖੜੇ ਨੇ, ਜਮਦੂਤ ਪਿਆਰ ਖੜੇ ਨੇ, ਕਹਿੰਦੇ ਇਹਦੀ ਹਾਲਤ ਮਾੜੀ ਹੈ ਭਾਈ। ਦੇਖ ਚਲਤ ਮਨ ਡੋਲੇ, ਇਹ ਕੌਤਕ ਦੇਖ ਕੇ ਮਨ ਡੋਲਦਾ ਹੈ ਹੁਣ ਇਹਦਾ, ਕਿ ਪਿੱਛੇ ਵੀ ਗੁਰਾਂ ਦੇ ਆਖੇ ਨੀ ਲੱਗਿਆ, ਹੁਣ ਵੀ ਆਖੇ ਨੀ ਲੱਗਿਆ, ਕਰਾਂਗੇ ਕੀ, ਮੇਰਾ ਬਣੇਗਾ ਕੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਹੁਣ ਵੀ ਮੰਨ ਲਾ ਗੱਲ, ਦਹਿ ਦਿਸ ਸਾਖ ਹਰੀ ਹਰੀ ਆਵਲ, ਸਹਿਜ ਪੱਕਾ ਸੋ ਮਿੱਠਾ। ਕਹਿੰਦੇ ਦਸੋ ਪਾਸੇ, ਸਾਰੇ ਪਾਸੇ ਜਦੋਂ ਹਰੀ ਹਰਿਆਵਲਤਾ ਸੀ, ਉਦੋਂ ਕੁਛ ਨੀ ਕੀਤਾ ਤੂੰ, ਤੈਨੂੰ ਹਰੀ ਹਰਿਆਵਲਤਾ ਜਿਹੜੀ ਬਸੰਤ ਰੁੱਤ ਹੈ, ਜਵਾਨੀ ਦੀ ਰੁੱਤ ਹੈ, ਇਹਦੇ ਵਿੱਚ ਕੁਛ ਕਰਨਾ ਚਾਹੀਦਾ ਸੀ। ਚਲੋ ਹੁਣ ਬੁਢਾਪੇ ਵਿੱਚ ਆ ਗਿਆ ਤਾਂ ਵੀ ਕੁਛ ਕਰ, ਨਾਮ ਜਪ ਕੇ ਹਰੀ ਹਰਿਆਵਲਤਾ ਵਿੱਚ ਆ ਜਾ, ਨਾਮ ਜਪ, ਵਾਹਿਗੁਰੂ ਵਾਹਿਗੁਰੂ ਕਰ, ਸੰਗਤ ਕਰ, ਸਹਿਜ ਪੱਕਾ ਸੋ ਮਿੱਠਾ। ਜਿਹੜਾ ਅਸਲ ਵਿੱਚ ਸਹਿਜ ਵਿੱਚ ਪੱਕਦਾ ਉਹ ਮਿੱਠਾ ਹੁੰਦਾ, ਫਲ ਦਰਖਤ ਤੇ ਲੱਗਿਆ ਹੋਇਆ। ਹੁਣ ਤਾਂ ਫਲ ਪਹਿਲਾਂ ਹੀ ਤੋੜ ਕੇ ਪਕਾ ਲੈ ਜਾਂਦੇ ਮਸਾਲੇ ਲਾ ਕੇ, ਅਸਲ ਵਿੱਚ ਸਾਰਿਆਂ ਨਾਲੋਂ ਮਿਠਾਸ ਉਸ ਫਲ ਚ ਹੁੰਦੀ ਜਿਹੜਾ ਦਰਖਤ ਦੇ ਉੱਤੇ ਹੀ ਪੱਕ ਜਾਵੇ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਸਾਰਿਆਂ ਨਾਲੋਂ ਵਧੀਆ ਮਿਠਾਸ ਸਾਧ ਸੰਗਤ ਵਿੱਚ ਰਹਿ ਕੇ ਹੀ ਆ ਸਕਦੀ, ਤੇ ਜਿਹੜੀ ਆਪਾਂ ਕੋਸ਼ਿਸ਼ ਕਰਦੇ ਹਾਂ ਮੈਂ ਘਰ ਬਹਿ ਕੇ ਇਕੱਲਾ ਕਰ ਲਵਾਂਗਾ, ਮੈਂ ਉਹ ਕਰ ਲਵਾਂਗਾ, ਕਹਿੰਦੇ ਉੱਥੇ ਕੁਛ ਨੀ ਬਣਦਾ। ਸੰਗਤ ਵਿੱਚ ਆਓ, ਦਸੇ ਦਸੋ ਦੇ ਵਿੱਚ ਇੱਥੇ ਹਰਿਆਵਲਤਾ ਹੀ ਹਰਿਆਵਲਤਾ ਹੈ। ਹਰ ਕਾ ਨਾਮ ਧਿਆਇਕ ਹੈ, ਹੋ ਹਰਿਆ ਭਾਈ, ਕਰਮ ਲਿਖੰਤਾ ਪਾਈ ਹੈ ਰੁੱਤ ਸੁਹਾਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬੇਨਤੀ ਆਪਾਂ ਵੀ ਕਰਨੀ ਹੈ ਅਕਾਲ ਪੁਰਖ ਦੇ ਚਰਨਾਂ ਚ, ਨਾਨਕ ਅਸੁਨ ਮਿਲੋ ਪਿਆਰੇ। ਬੇਨਤੀ ਕਰੀਏ ਪਿਆਰੇ ਜੀ, ਅੱਸੂ ਦੇ ਮਹੀਨੇ ਚ ਹੁਣ ਤਾਂ ਮਿਲ ਪਾਉ, ਹੁਣ ਅੱਸੂ ਦਾ ਮਹੀਨਾ ਆ ਗਿਆ, ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀ ਹੈ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘੜੀ, ਕੋਈ ਆਣ ਮਿਲਾਵੇ ਮਾਏ। ਹੁਣ ਸਤਿਗੁਰੂ ਇੱਥੇ ਕੀ ਕਹਿੰਦੇ ਨੇ, ਸਤਿਗੁਰ ਭਏ ਬਸੀਠਾ। ਕਹਿੰਦੇ ਸਤਿਗੁਰੂ ਜੀ ਬਸੀਠਾ ਵਿਚੋਲੇ ਬਣ ਗਏ, ਵਿਚੋਲਿਆਂ ਦੇ ਰਾਹੀਂ ਕਹੋ ਕਿ ਮਿਲੋ ਸਤਿਗੁਰੂ ਜੀ ਨੂੰ ਪੁੱਛ ਲਓ। ਤਰੀਕਾ ਤਾਂ ਆਪਾਂ ਨੂੰ ਆਉਂਦਾ ਨਹੀਂ, ਕਿਉਂ ਸਤਿਗੁਰੂ ਨੂੰ ਪੁੱਛੇ ਤੋਂ ਬਿਨਾਂ ਅਕਾਲ ਪੁਰਖ ਨੂੰ ਮਿਲਣ ਦਾ ਯਤਨ ਨਹੀਂ ਕਰਨਾ ਹੈ, ਸਤਿਗੁਰੂ ਦੇ ਰਾਹੀਂ ਕਰਨਾ ਹੈ। ਜੋ ਵੀ ਕਰਨਾ ਅੰਮ੍ਰਿਤ ਛੱਕ ਕੇ ਕਰਨਾ, ਗੁਰੂ ਵਾਲੇ ਬਣ ਕੇ ਕਰਨਾ, ਬੇਨਤੀਆਂ ਕਰਨੀਆਂ ਨੇ। ਜਿੰਨੀ ਵੱਡੀ ਅਵਸਥਾ ਆਪਾਂ ਚਾਹੁੰਦੇ ਹਾਂ, ਸਾਰੇ ਚਾਹੁੰਦੇ ਹਾਂ ਬ੍ਰਹਮ ਗਿਆਨੀ ਬਣ ਜਾਈਏ ਅਸੀਂ, ਸਾਡੀ ਵੀ ਅਵਸਥਾ ਬੜੀ ਉੱਚੀ ਹੋ ਜਾਵੇ, ਪਰ ਉਹਦੇ ਲਈ ਸਤਿਗੁਰੂ ਕਹਿੰਦੇ ਨੇ ਇੱਕ ਤਾਂ ਤੈਨੂੰ ਛੱਡਣੀ ਪਵੇਗੀ ਦੁਵੈਸ਼ ਈਰਖਾ, ਇੱਕ ਝੂਠ ਬੋਲਣਾ, ਇਹ ਗੱਲਾਂ ਦਾ ਤਿਆਗ ਤਾਂ ਕਰ। ਤੇ ਪਸ਼ੂ ਪੰਛੀਆਂ ਵਿੱਚ, ਆ ਜਾਨਵਰਾਂ ਵਿੱਚ, ਆ ਦੰਦਿਆਂ ਵਿੱਚ, ਆ ਦਰਖਤਾਂ ਵਿੱਚ ਇੱਕੋ ਜੈਸਾ ਦੇਖ ਮੈਨੂੰ ਕਿ ਮੈਂ ਹਰ ਜਗ੍ਹਾ ਹਾਂ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਸਾਰੇ ਜਗ੍ਹਾ ਦੇ ਉੱਤੇ ਤੂੰ ਹੀ ਤੂੰ ਹੀ ਹੈ। ਕਹਿੰਦੇ ਤਾਂ ਮੈਂ ਤੈਨੂੰ ਮਿਲਾਂਗਾ। ਸਤਿਗੁਰੂ ਵਿਚੋਲੇ ਨੇ ਵੀ ਇਹ ਗੱਲ ਦੱਸੀ ਹੈ ਕਿ ਭਾਈ ਸਾਰੇ ਕਿਤੇ ਵਾਹਿਗੁਰੂ ਹੀ ਹੈ, ਸਰਬ ਵਿਆਪਕ ਜਾਣ। ਜੇ ਇਸ ਮਾਰਗ ਤੇ ਚੱਲਣਾ ਤਾਂ ਫਿਰ ਕਿਸੇ ਨੂੰ ਮਾੜਾ ਨਹੀਂ ਕਹਿਣਾ, ਕਿਸੇ ਨਾਲ ਕੌੜਾ ਨਹੀਂ ਬੋਲਣਾ, ਕਿਸੇ ਦਾ ਦਿਲ ਨਹੀਂ ਦਿਖਾਉਣਾ। ਫਿਰ ਤਾਂ ਸਰਬ ਵਿਆਪਕ ਜਾਣ ਕੇ ਆਖ ਵਾਹਿਗੁਰੂ ਵਾਹਿਗੁਰੂ। ਨਾਨਕ ਦੇਵ ਜੀ ਮਹਾਰਾਜ 1109 ਅੰਗ ਤੇ ਬਖਸ਼ਿਸ਼ ਕਰ ਰਹੇ ਨੇ ਤੁਖਾਰੀ ਰਾਗ ਦਾ 12ਵਾਂ। ਸੋ ਸਤਿਗੁਰੂ ਮਹਾਰਾਜ ਜੀ ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਹਨ। ਦੂਸਰੇ 12ਵਾਂ ਚ ਕਹਿੰਦੇ ਨੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹੁਣ ਇਸੇ ਚ ਵੀ ਉਹੀ ਬਚਨ ਕਰਦੇ ਨੇ, ਕੱਤਕ ਕਿਰਤ ਪਾਇਆ ਜੋ ਪ੍ਰਭ ਭਾਇਆ। ਕੱਤੇ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ ਜੋ ਵਾਹਿਗੁਰੂ ਨੂੰ ਭਾਇਆ ਹੈ ਉਹ ਸਾਡੇ ਮਸਤਕ ਦੇ ਉੱਤੇ ਕਿਰਤ ਪੈ ਗਈ, ਉਹਨਾਂ ਨੂੰ ਸਾਡੇ ਪਿਛਲੇ ਕਰਮ ਦੇਖ ਕੇ ਭਾਇਆ ਕਿ ਇਹ ਬੰਦੇ ਨੂੰ ਆਹ ਦੇਣਾ ਹੈ, ਉਸ ਤਰ੍ਹਾਂ ਦੀ ਕਿਰਤ ਪਈ ਹੋਈ ਆਪਣੀ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ ਔਗੁਣ ਨਾਹੀ ਅੰਤ ਹਰੇ। ਮਹਾਰਾਜ ਕਹਿੰਦੇ ਕਿਰਤ ਕਰਕੇ ਸਾਰਾ ਕੁਛ ਹੋ ਰਿਹਾ, ਜਿਵੇਂ ਜਿਵੇਂ ਕਿਰਤ ਪਈ ਹੋਈ ਆ ਉਵੇਂ ਉਵੇਂ ਚੱਲ ਰਹੇ ਹੈ। ਭਾਵੇਂ ਤੁਸੀਂ ਰੋਵੋ, ਹੱਸੋ, ਰੌਲਾ ਪਾਓ, ਚੀਕਾਂ ਮਾਰੋ, ਹੋਣਾ ਤਾਂ ਉਹੀ ਹੈ ਜੋ ਲਿਖਿਆ ਹੋਇਆ, ਕੁਛ ਕਰੀ ਜਾਓ, ਕੋਈ ਫਾਇਦਾ ਨਹੀਂ ਕੁਛ ਕਰਨ ਦਾ ਨਾਮ ਤੋਂ ਬਿਨਾਂ। ਬਸ ਇੰਨੀ ਬੇਨਤੀ ਕਰੋ ਮਹਾਰਾਜ ਤੁਹਾਡਾ ਤੇਰਾ ਕੀ ਆ ਮਿੱਠਾ ਲੱਗਦਾ, ਹਰ ਨਾਮ ਪਦਾਰਥ ਨਾਨਕ ਮੰਗਦਾ, ਸਾਨੂੰ ਬਲ ਬਖਸ਼ੋ ਕਿ ਅਸੀਂ ਆਪਦੇ ਮਸਤਕ ਤੇ ਸਾਡੇ ਜੋ ਲਿਖੀ ਹੋਈ ਕਿਰਤ ਆ ਉਹਦੇ ਉੱਤੇ ਚੱਲ ਕੇ ਤੇਰਾ ਸ਼ੁਕਰਾਨਾ ਕਰ ਸਕੀਏ ਕਿ ਠੀਕ ਹੈ ਜੋ ਆਪਨੇ ਕੀਤਾ, ਗਲਤ ਤਾਂ ਕੀਤਾ ਹੀ ਨਹੀਂ ਹੋਣਾ ਤੁਸੀਂ, ਕਿਉਂ ਤੁਸੀਂ ਸਾਡੇ ਮਸਤਕ ਉੱਤੇ ਜੋ ਕਿਰਤ ਲਿਖ ਦਿੱਤੀ ਹੈ ਉਹ ਭਲਾ ਹੀ ਭਲਾ ਹੈ। ਸਤਿਗੁਰੂ ਕਾ ਭਾਣਾ ਚਿੱਤ ਕਰੇ, ਕੱਲ ਵੀ ਕਿਹਾ ਸੀ, ਇਹਦੇ ਨਾਲ ਫਾਇਦਾ ਕੀ ਹੈ, ਇਹਦੇ ਨਾਲ ਹੀ ਤਾਂ ਫਾਇਦਾ ਸਾਰਾ। ਜੇ ਆਪਾਂ ਸਤਿਗੁਰੂ ਦੇ ਭਾਣੇ ਅੰਦਰ ਚੱਲ ਪਈਏ, ਅਕਾਲ ਪੁਰਖ ਦੇ ਭਾਣੇ ਅੰਦਰ ਚੱਲ ਪਈਏ, ਫੇਰ ਕਿਰਪਾ ਕਰ ਵੀ ਦਿੰਦੇ ਨੇ, ਤੇ ਜੇ ਆਪਾਂ ਅੱਗੋਂ ਆੜਨ ਲੱਗ ਜਾਈਏ ਤਾਂ ਫਿਰ ਕਹਿੰਦੇ ਨੇ ਇਹ ਤਾਂ ਤੈਨੂੰ ਭੁਗਤਣਾ ਹੀ ਪੈਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੱਤਕ ਕਿਰਤ ਪਾਇਆ ਜੋ ਪ੍ਰਭ ਪਾਇਆ, ਜੋ ਉਹਨਾਂ ਨੂੰ ਪਾਇਆ ਸੀ ਉਹ ਤੇਰੇ ਮੱਥੇ ਤੇ ਕਿਰਤ ਪਾ ਦਿੱਤੀ। ਬੇਨਤੀਆਂ ਵੀ ਕਰ ਸਕਦੇ ਹਾਂ ਆਪਾਂ, ਹੁਣ ਬੇਨਤੀ ਆਪਾਂ ਹੋਰ ਨਹੀਂ ਕੋਈ ਕਰ ਸਕਦੇ, ਇਹੀ ਬੇਨਤੀ ਕਰ ਸਕਦੇ ਹਾਂ ਕਿ ਮੈਨੂੰ ਨਾਮ ਦੀ ਦਾਤ ਬਖਸ਼ ਦਿਓ। ਜੇ ਨਾਮ ਦੀ ਦਾਤ ਦੇਣੀ ਹੋਊਗੀ ਤਾਂ ਲੇਖੇ ਮੇਟਣੇ ਪੈਣਗੇ ਉਹਨਾਂ ਨੂੰ। ਇਹ ਆਪਾਂ ਤਰੀਕੇ ਨਾਲ ਨਹੀਂ ਕਹਿੰਦੇ ਵੀ ਲੇਖੇ ਮੇਟ ਦਿਓ ਸਾਡੇ, ਨਹੀਂ ਉਹ ਨਹੀਂ ਕਹਿਣਾ ਆਪਾਂ, ਨਾਮ ਦੀ ਦਾਤ ਦੇ ਦਿਓ। ਨਾਮ ਦੀ ਦਾਤ ਤਾਂ ਮਿਲੂਗੀ ਜੇ ਲੇਖੇ ਮੇਟਣਗੇ, ਇਸ ਕਰਕੇ ਉਹ ਸਾਡੇ ਲੇਖੇ ਸਾਰੇ ਮੇਟ ਕੇ ਸਾਨੂੰ ਨਾਮ ਦੀ ਦਾਤ ਦੇ ਦਿੰਦੇ ਨੇ। ਪਰ ਮਹਾਰਾਜ ਕਹਿੰਦੇ ਤੁਸੀਂ ਅੰਦਰ ਦੀਵਾ ਤਾਂ ਬਾਲੋ ਆਪਣੇ, ਦੀਪਕ ਸਹਿਜ ਬਲੈ। ਦੀਪਕ ਜਿਹੜਾ ਹੈ ਨਾ ਉਹ ਸਹਿਜੇ ਹੀ ਪ੍ਰੇਮ ਦੇ ਨਾਲ ਅੰਦਰ ਬਲਦਾ ਹੈ, ਗਿਆਨ ਦਾ ਦੀਵਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ।
दीपक सहज बलै, यह दीवा अंदर बनना है प्रेम के नाल, जोत जगनी है जिहड़ी जोत अंदर सारी तैयार ही है, दीवा तैयार है, तेल तैयार है, बत्ती तैयार है, जलाना किवें है महाराज जी? तत् जलाया कहिंदे जदों तत् सिद्धांत दी विचार करोगे उदों दीवा जलेगा। जे बह के तुसी सारे जाने शब्द दी विचार करोगे यह दीवा बल पवेगा, क्योंकि तत् ज्ञान नाल ही अंदरला दीवा बलदा। गुरबाणी विच खूब जाना, गुरबाणी पढ़दियां पढ़दियां गुरबाणी दे अंदर लीन हो जाना, यह किसे किसे ते कृपा हुंदी है। उस वक्त ही उहदी बिरती खूब जांदी गुरबाणी दे अंदर, पता ही नहीं हुंदा दुनिया च हो की रहा है, सारा कुछ भुल जांदा। दीपक रस तेलो तन पिर मेलो, कहिंदे दीपक जिहड़ा है ना इहदे विच प्रेम का तेल पाओ, प्रेम का तेल पाउण करके रस आवेगा, फिर धन पिर का मिलाप होवेगा, फिर पति जिहड़ा है वह धन जीव रूप इस्त्री नूं अपने नाल मिलो, मेल लो जी, फिर बेनतियां करो। कहिंदे पहला प्रेम पैदा करो असल विच अपने अंदर, मिलकर पाओ तेल, वह तेल पाओ प्रेम का, फिर धन उमा है सरसी, फिर जी धन जीव रूप इस्त्री है ना उमा है उत्साह के सहत सरसी हुंदा खिड़ गई तां खिड़दी है। जे साडे अंदर प्यार दा प्रेम दा दीवा बड़े, प्यार पैदा होवे, प्रेम तो बिना तो कुछ भी नहीं बनना है। प्रेमी आपां कहिंदे गुरु घर दा प्रेमी है, प्रेमी छोटे तो छोटा भी है, प्रेमी वड्डे तो वड्डा भी। प्रेम बहुत दूर दियां गल्लां प्रेम दियां, बीबी भानी ने अपना पीड़े दे थले हाथ ही दे दिता, बाह नीली हो गई, खून जल पिया, प्रेम है। साच कहो सुन लिहो सबह जिन प्रेम की हो तिन ही प्राप्त आयो। सतगुरु महाराज सचे पातशाह कहने हुण होमे पहला मारनी जरूरी है, इहदे विच अवगण मारी मरै ना सीजै, औगणा दी मारी पई है, ना तो मरदी है होमे, ना सीजै हुंदी कल्याण, ना सफली हुंदी है, क्योंकि औगुणा करके होमे प्रबल हुंदी है। अपने अंदर जिन्ने औगुण होणगे उहदे करके होमे प्रबल हो जाती है, यह बड़ा नुकसान वाली गल है। महाराज फिर होमे नूं मारीए किवें? सतगुरु गुरु नानक देव जी महाराज कहिंदे होमे नूं मारना होवे गुण मारी तां मरसी, कहिंदे अपने अंदर गुण पैदा करो, निम्रता सहज दया क्षमा, ये सारे शुभ गुण अपने अंदर पैदा करो ते होमे तुहाडी अपने आप ही दूर हो जाएगी। औगुणा करके साडे अंदर होमे होर ज्यादा परपक्ख हो रही है, ते जदों साडे अंदरों हौली हौली औगुण निकल के गुण आने शुरू हो गए, सो इस करके फिर उदों साडे अंदर निम्रता भी आनी शुरू हो जाती है। जदों दरख्त नूं फल नहीं पैंदा उदों दरख्त दीआं टाहणियां उपर नूं उठियां हुंदियां ने, जदों दरख्त नूं फल पै जांदे ने तां उह झुक जांदा। सतगुरु कहिंदे औगुणा करके जीव हंकारिया जांदा तां नूं चढ़िया फिरदा आसमाना नूं। जदों जीव दे अंदर गुण पैदा हो जांदे ने तां जीव झुक जांदा, निम्रता पूर्वक हो जांदा। कहिंदे तुसीं भी अपने अंदर गुण पैदा करो, गुणा करके होमे मरदी है, औगुणा करके होमे जन्म लेंदी है। नाम भगत दे निज कर बैठे अजहो तिनाड़ी आसा, तुसी जिन्होंने अपना नाम भगती बख्शिश की हिरदे रूपी घर में जेड़े टेके बैठे ने उन्होंने हले भी तुहाडी आस है कि कदों दर्शन होणगे, मैनू कदों मैनू दर्शन होणगे। वह दर्शनों की तांग नू लैके बैठे ने, क्योंकि जिन्होंने तुसी नाम की दात देती हिरदे च वह फिर दर्शन की आस ला के बैठते ने, कदों दर्शन होणगे। वो यों बेनती करते ने नानक मिलो कपट दर खोलो, हे वाहिगुरु कृपा करो ये कपाट खोल दो दरवाजे दे, कपाट जो लगे होंगे ने दरवाजे चुगाट नूं खोल दो, कृपा करो जी हुण सानू मिलो, दर्शन दो सानू। ਕਹਿੰਦੇ ਕੁਛ ਸਮਾਂ ਤਾਂ ਕੱਢ, ਦਰਸ਼ਨ ਤੈਨੂੰ ਦੇ ਦਿਆਂਗੇ। ਕਹਿੰਦੇ ਨਾ ਮਹਾਰਾਜ, ਇੱਕ ਘੜੀ ਖੱਟ ਮਾਸਾ। ਕਹਿੰਦੇ ਇੱਕ ਘੜੀ 24.5 ਮਿੰਟ ਦੀ ਬਣਦੀ ਹੈ। ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਜਿਵੇਂ 6 ਮਹੀਨੇ ਹੋ ਗਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦਮ ਲਈ ਹੈ ਪ੍ਰੈਤ ਰੂਪ ਭਗਵੰਤਾ, ਮਗਰ ਰਹਿਣ ਨਾ ਵਿਆਹਵੈ, ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ। ਤਾਂ ਮਹਾਰਾਜ ਮੈਂ ਬੇਨਤੀ ਕਰਦਾ, ਮੈਨੂੰ ਦਰਸ਼ਨ ਦਿਓ। ਮੰਗਰ ਮਾਹੋ ਭਲਾ ਹਰ ਗੁਣ ਅੰਕ।